ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਦੁਨੀਆ ਭਰ ਦੀਆਂ ਸਿਹਤ ਸੇਵਾਵਾਂ ਲਈ ਚਿੰਤਾ ਜ਼ਾਹਰ ਕੀਤੀ ਹੈ ਕਿਉਂਕਿ ਕੋਰੋਨਾ ਵਾਇਰਸ ਦਾ ਓਮਿਕਰੋਨ ਰੂਪ ਤੇਜ਼ੀ ਨਾਲ ਫੈਲ ਰਿਹਾ ਹੈ। ਮਾਹਰ ਸਾਵਧਾਨ ਕਰ ਰਹੇ ਹਨ ਕਿ ਵੱਧ ਰਹੀਆਂ ਅਸਮਾਨਤਾਵਾਂ ਜੋ ਕਿ ਮਹਾਂਮਾਰੀ ਨੇ ਹੋਰ ਡੂੰਘੀਆਂ ਕਰ ਦਿੱਤੀਆਂ ਹਨ, ਨਵੇਂ ਰੂਪਾਂ ਨੂੰ ਉਤਸ਼ਾਹਿਤ ਕਰਨਾ ਜਾਰੀ ਰੱਖਣਗੀਆਂ ਅਤੇ ਅੰਤਰਰਾਸ਼ਟਰੀ ਸਿਹਤ ਸੰਕਟ ਨੂੰ ਲੰਬਾ ਕਰਨਗੀਆਂ। ਪੇਸ਼ ਹੈ ਹਰਲੀਨ ਕੌਰ ਸੁਹਾਣਾ ਦੀ ਜ਼ੁਬਾਨੀ ਇਸ ਵਿਸ਼ੇ ਵਿੱਚ ਇਹ ਖਾਸ ਰਿਪੋਰਟ।
Omicron may be less severe on average, of course, but the narrative that it is mild disease is misleading, hurts the overall response and costs more lives.
ਵਿਸ਼ਵ ਸਿਹਤ ਸੰਗਠਨ WHO ਦੇ ਡਾਇਰੈਕਟਰ ਜਨਰਲ ਟੈਡਰੋਸ ਐਡਹਨੋਮ ਗੇਬ੍ਰੇਸਿਸ ਨੇ ਨੋਟ ਕੀਤਾ ਹੈ ਕਿ ਪਿਛਲੇ ਹਫ਼ਤੇ 18 ਮਿਲੀਅਨ ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ। ਡਾਕਟਰ ਟੈਡਰੋਸ ਘੱਟ ਟੀਕਾਕਰਨ ਦਰਾਂ ਵਾਲੇ ਦੇਸ਼ਾਂ ਲਈ ਚਿੰਤਤ ਹਨ ਅਤੇ ਵਿਸ਼ਵ ਭਰ ਵਿੱਚ ਟੀਕੇ ਦੀ ਵਧੇਰੇ ਵੰਡ ਦੀ ਮੰਗ ਕਰ ਰਹੇ ਹਨ।
The number of doses remains stable for the moment, but we're concerned about the impact Omicron is having on already exhausted health workers and overburdened health systems. In some countries, cases seem to have peaked, which gives hope that the worst of this latest wave is done with, but no country is out of the woods yet. I remain particularly concerned about many countries that have low vaccination rates, as people are many times more at risk of severe illness and death if they're unvaccinated.
COVID-19 ਦਾ ਓਮਿਕਰੋਨ ਰੂਪ ਪਿਛਲਿਆਂ ਰੂਪਾਂ ਨਾਲੋਂ ਬਹੁਤ ਜ਼ਿਆਦਾ ਛੂਤਕਾਰੀ ਹੈ, ਪਰ ਘੱਟ ਗੰਭੀਰ ਬਿਮਾਰੀ ਦਾ ਕਾਰਨ ਬਣਦਾ ਜਾਪਦਾ ਹੈ। ਇਸ ਨੇ ਇਸ ਗੱਲ 'ਤੇ ਬਹਿਸ ਸ਼ੁਰੂ ਕਰ ਦਿੱਤੀ ਹੈ ਕਿ ਕੀ ਵਾਇਰਸ ਇੱਕ ਮਹਾਂਮਾਰੀ ਦੇ ਪੜਾਅ ਤੋਂ ਇੱਕ ਸਧਾਰਨ ਬਿਮਾਰੀ ਬਣਨ ਦੀ ਕਗਾਰ 'ਤੇ ਹੈ ਜਿਸ ਨਾਲ ਮਨੁੱਖਤਾ ਰਹਿ ਸਕਦੀ ਹੈ ਅਤੇ ਕੀ ਇਸ ਦਾ ਅਰਥ ਹੈ ਕਿ ਖਤਰਾ ਲੰਘ ਗਿਆ ਹੈ। WHO ਦੇ ਐਮਰਜੈਂਸੀਜ਼ ਦੇ ਮੁਖੀ ਡਾਕਟਰ ਮਾਈਕਲ ਰਾਇਨ ਇਸ ਬਾਰੇ ਵਿਵਾਦ ਕਰਦੇ ਹਨ ਅਤੇ ਕਹਿੰਦੇ ਹਨ ਕਿ ਮਹਾਂਮਾਰੀ ਦੀ ਸਭ ਤੋਂ ਭੈੜੀ ਸਥਿਤੀ ਤਾਂ ਹੀ ਖਤਮ ਹੋ ਸਕਦੀ ਹੈ ਜੇਕਰ ਵੈਕਸੀਨਸ ਵਿੱਚ ਕੋਰ ਅਸਮਾਨਤਾਵਾਂ ਨੂੰ ਜਲਦੀ ਹੱਲ ਕੀਤਾ ਜਾਵੇ।
We won't end the virus this year. We may never end the virus. These viruses, the pandemic viruses, end up becoming part of the ecosystem. What we can end is the public health emergency. The issue is, it's the death, it's the hospitalizations, it's the disruption of our social, economic, political systems that's caused the tragedy, not the virus. The virus is a vehicle. It's how society has reacted to that virus and the presence of it. Endemic in itself does not mean good. Endemic just means it's here forever. What we need to do is get to low levels of disease incidence with maximum vaccination of our populations so nobody has to die. That's the end of the emergency in my view. That's the end of the pandemic.
Davos vich World Economic Forum vich boldeyan Sanyukt Rashtra de Sekretary General Antonio Guterres ne vyaparak netavan nu vi appeal kiti ke oh vikasshil deshan nu COVID-19 vaccines tak pahunch vich sahayata karan.
The last 2 years have demonstrated a simple but brutal truth. If we leave anyone behind, in the end, we leave everyone behind. If we fail to vaccinate every person, we give rise to new variants that spread across borders. And if we fail to provide debt relief and financing to developing countries, we create a lopsided recovery that can send an interconnected global economy into a tailspin.
ਅਸਮਾਨਤਾ ਦਾ ਪ੍ਰਭਾਵ ਬਹੁਤ ਦੂਰਗਾਮੀ ਹੈ ਅਤੇ ਸਿਹਤ ਮਾਹਰ ਕਹਿੰਦੇ ਹਨ ਕਿ ਜੇ ਨੇਤਾ ਘੱਟ ਆਮਦਨੀ ਵਾਲੇ ਦੇਸ਼ਾਂ ਵਿੱਚ ਕੋਵਿਡ ਨੂੰ ਨਿਰੰਤਰ ਫੈਲਣ ਦੀ ਆਗਿਆ ਦਿੰਦੇ ਹਨ ਤਾਂ ਇਹ ਸਿਰਫ ਨਾਟਕੀ ਤੌਰ 'ਤੇ ਨਵੇਂ ਵਧੇਰੇ ਖਤਰਨਾਕ ਰੂਪਾਂ ਦੇ ਉੱਭਰਨ ਦੀ ਸੰਭਾਵਨਾ ਨੂੰ ਵਧਾਏਗਾ। ਉੱਧਰ ਸੰਯੁਕਤ ਰਾਜ ਵਿੱਚ ਰੋਜ਼ਾਨਾ ਰਿਪੋਰਟ ਕੀਤੇ ਜਾ ਰਹੇ ਕੋਵਿਡ ਕੇਸਾਂ ਵਿੱਚ ਛੋਟੀ ਜਿਹੀ ਗਿਰਾਵਟ ਆਈ ਹੈ ਪਰ ਅਜੇ ਵੀ ਮੌਤਾਂ ਅਤੇ ਹਸਪਤਾਲ ਵਿੱਚ ਦਾਖਲਾ ਦੋਵੇਂ ਵੱਧ ਰਹੇ ਹਨ। ਮਾਡਲਿੰਗ ਸੁਝਾਅ ਦਿੰਦੀ ਹੈ ਕਿ ਮਾਰਚ ਤੱਕ 3 ਲੱਖ ਹੋਰ ਅਮਰੀਕੀਆਂ ਦੀ ਮੌਤ ਹੋ ਸਕਦੀ ਹੈ। ਇਸ ਮਹੀਨੇ ਇੰਗਲੈਂਡ ਅਤੇ ਵੇਲਸ ਵਿੱਚ 900 ਤੋਂ ਵੱਧ ਕੋਵਿਡ-19 ਮੌਤਾਂ ਪਹਿਲਾਂ ਹੀ ਦਰਜ ਕੀਤੀਆਂ ਜਾ ਚੁੱਕੀਆਂ ਹਨ। ਇਹ ਅੰਕੜਾ ਬ੍ਰਿਟਿਸ਼ ਸਰਕਾਰ ਲਈ ਚੁਣੌਤੀਪੂਰਨ ਸਮੇਂ ਤੇ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਜਲਦੀ ਹੀ ਅਖੌਤੀ ਪਲਾਨ ਬੀ ਉਪਾਵਾਂ ਦੇ ਅੰਤ ਦਾ ਐਲਾਨ ਕਰਨ ਦੀ ਉਮੀਦ ਕਰ ਰਹੇ ਹਨ, ਜੋ ਲੱਖਾਂ ਕਾਮਿਆਂ ਨੂੰ ਕੰਮ ਵਾਲੀਆਂ ਥਾਵਾਂ ਤੇ ਵਾਪਸ ਭੇਜੇਗਾ। ਅਜਿਹਾ ਕਦਮ ਉਨ੍ਹਾਂ ਦੀ ਸਰਕਾਰ ਨੂੰ ਘੇਰਨ ਵਾਲੇ ਤਾਜ਼ਾ ਘੁਟਾਲੇ ਤੋਂ ਧਿਆਨ ਹਟਾ ਸਕਦਾ ਹੈ। ਪਿਛਲੇ ਹਫ਼ਤੇ ਇਹ ਖੁਲਾਸਾ ਹੋਇਆ ਸੀ ਕਿ ਉਹ ਮਈ 2020 ਵਿੱਚ ਨੰਬਰ 10 ਡਾਊਨਿੰਗ ਸਟ੍ਰੀਟ ਵਿੱਚ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਵਿੱਚ ਇੱਕ ਪਾਰਟੀ ਵਿੱਚ ਸ਼ਾਮਲ ਹੋਏ ਸਨ ਜਦੋਂ ਬਾਕੀ ਦੇਸ਼ ਤਾਲਾਬੰਦੀ ਵਿੱਚ ਸੀ। ਉਹ ਦਾਅਵਾ ਕਰਦੇ ਹਨ ਕਿ ਉਹ ਨਹੀਂ ਜਾਣਦੇ ਸੀ ਕਿ ਇਹ ਨਿਯਮਾਂ ਨੂੰ ਤੋੜੇਗਾ।
Nobody told me and nobody said that this was something that was against the rules, it was a breach of the COVID rules, or we were doing something that wasn't a work event, because frankly I don't think I can't imagine why on earth it would have gone ahead or why it would have been allowed to go ahead.
2020 ਦੇ ਅਖੀਰ ਵਿੱਚ ਨੰਬਰ 10 ਤੇ ਕਥਿਤ ਤੌਰ ਤੇ ਆਯੋਜਿਤ ਦੋ ਹੋਰ ਪਾਰਟੀਆਂ ਤੇ ਵੀ ਸਵਾਲ ਉਠਾਏ ਗਏ ਹਨ। ਹੁਣ ਸ੍ਰੀ ਜੌਨਸਨ ਦੀ ਆਪਣੀ ਸਰਕਾਰ ਦੇ ਅੰਦਰ ਖੁੱਲ੍ਹੀ ਗੱਲਬਾਤ ਹੋ ਰਹੀ ਹੈ ਕਿ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਕਿਵੇਂ ਬਾਹਰ ਕਰਨਾ ਹੈ। ਦਸੰਬਰ ਵਿੱਚ ਲਾਗੂ ਕੀਤੀਆਂ ਗਈਆਂ ਮੌਜੂਦਾ ਪਾਬੰਦੀਆਂ ਨੂੰ ਖਤਮ ਕਰਨਾ ਬਹੁਤ ਸਾਰੇ ਲੋਕਾਂ ਦੁਆਰਾ ਉਹਨਾਂ ਦੀ ਆਪਣੀ ਕੰਜ਼ਰਵੇਟਿਵ ਪਾਰਟੀ ਦੇ ਬੈਕ ਬੈਂਚਰਸ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਯੂਨਾਈਟਿਡ ਕਿੰਗਡਮ ਵਿੱਚ ਕੋਵਿਡ 19 ਕਾਰਨ 1.5 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੋ ਕਿ ਪੂਰੇ ਯੂਰਪ ਵਿੱਚ ਰੂਸ ਤੋਂ ਬਾਅਦ ਦੂਜਾ ਸਭ ਤੋਂ ਵੱਧ ਅੰਕੜਾ ਹੈ। ਇਹ ਜਾਣਕਾਰੀ SBS ਨਿਊਜ਼ ਦੀ ਟੀਨਾ ਕੁਇਨ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੁਹਾਣਾ ਦੁਆਰਾ ਪੇਸ਼ ਕੀਤੀ ਗਈ ਹੈ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।